ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ, ਸਰਬ ਕਲਾ ਕਰਥਾ ਪਿਆ, ਅੰਤਰ ਜੋਤ ਅਪਾਰ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰਿਐ, ਅੰਤਰ ਰਖੁਰ ਧਾਰ। ਮੇਰੇ ਮਨ ਹਰ ਬਿਨ ਅਵਰ ਨ ਕੋਏ, ਪ੍ਰਭ ਸ਼ਰਣ ਆਈ ਸਦਾ ਰਹੋ, ਦੁਖ ਨ ਵਿਆਪੈ ਕੋਏ ਰਹਾਉ। ਰਤਨ ਪਦਾਰਥ ਮਾਣਕਾ, ਸੋਇਨਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧ ਪਾ, ਕੂੜੇ ਸਭੇ ਸਾਕ। ਜਿਨ ਕੀਤਾ ਤਿਸਹਿ ਨਾ ਜਾਣਈ, ਮਨ ਮੁਖ ਪਸ ਨਾ ਪਾਕ। ਅੰਤਰ ਬਾਹਰ ਰਵ ਰਹਾ, ਤਿਸਨੋ ਜਾਣੇ ਦੂਰ। ਤ੍ਰਿਸ਼ਨਾ ਲਾਗੀ ਰਚ ਰਹਾ, ਅੰਤਰ ਹਉ ਮੈਂ ਕੂਰ। ਭਗਤੀ ਨਾਮ ਵਿਹੂਣੀਆ, ਆਵਹਿ ਵੰਜਹਿ ਪੂਰ। ਰਾਖ ਲਿਹੋ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ, ਬਿਨ ਪ੍ਰਭ ਕੋਇ ਨ ਰਖਨ ਹਾਰ। ਮਹਾ ਬਿਕਟ ਜਮ ਭਇਆ, ਨਾਨਕ ਨਾਮ ਨ ਵਿਸਰੋ, ਕਰ ਆਪਣੀ ਹਰ ਮਾਇਆ। ਬਿਨ ਪ੍ਰਭ ਕੋਇ ਨ ਰਖਨ ਹਾਰ, ਮਹਾ ਬਿਕਟ ਜਮ ਭਇਆ, ਨਾਨਕ ਨਾਮ ਨ ਵਿਸਰੋ, ਕਰ ਆਪਣੀ ਹਰ ਮਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਆਪ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਸ ਗੁਰੂ ਜਾਮੇ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਗੁਰ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰੋ, ਸਾਨੂੰ ਕੋਈ ਇਹੋ ਜਿਹਾ ਢੰਗ ਤਰੀਕਾ ਦੱਸੋ ਜਿਸ ਦੁਆਰਾ ਸਾਨੂੰ ਸੁੱਖ ਪ੍ਰਾਪਤ ਹੋਵੇ, ਨਾਲ ਹੀ ਇਹ ਵੀ ਕਿਰਪਾ ਕਰੋ ਜਿਸ ਕਰਕੇ ਦੁੱਖ ਨਾ ਸਾਡੇ ਨੇੜੇ ਆਵੇ। ਐਸਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੇਰੇ ਮਨ ਹਰ ਬਿਨ ਅਵਰਨਾ ਕੋਈ, ਹੈ ਮੇਰੇ ਮਨ ਇਸ ਗੱਲ 'ਤੇ ਯਕੀਨ ਕਰ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਮੇਰਾ ਕੋਈ ਵੀ ਸੱਚਾ ਮਿੱਤਰ ਨਹੀਂ ਹੈ। ਕਿਸੇ ਹੀ ਕੋਈ ਕੋਈ ਮੰਜ ਨਿਮਾਣੀ ਇੱਕ ਤੋਂ ਇੱਕ 'ਤੇ ਟੇਕ ਰੱਖਣੀ ਇਹ ਗੁਰਮਤਿ ਦਾ ਪ੍ਰਮੁੱਖ ਸਿਧਾਂਤ ਹੈ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਅੱਗੇ ਦੋਹਰੇ ਵਿੱਚ ਵੀ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਆਪਣੇ ਅਦਵੈਤ ਨਿਸ਼ਚੇ ਨੂੰ ਪ੍ਰਗਟਾਉਂਦਿਆਂ ਹੋਇਆਂ ਇਹ ਬਚਨ ਉਚਾਰਨ ਕੀਤੇ। ਸਗਲ ਦੁਆਰ ਕਉ ਛਾੜ ਕੈ ਗਹੇ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਮਨ ਨੂੰ ਵੀ ਇਹੀ ਸਿੱਖਿਆ ਦੇ ਰਹੇ ਹਨ, ਮੇਰੇ ਮਨ ਹਰ ਬਿਨ ਅਵਰਨਾ ਕੋਈ, ਐ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤੇਰਾ ਕੋਈ ਵੀ ਸਹਾਰਾ ਨਹੀਂ ਹੈ, ਨਾ ਹੀ ਕੋਈ ਹੋਰ ਸੱਚਾ ਮਿੱਤਰ ਹੈ। ਪ੍ਰਭ ਸਰਨਾਈ ਸਦਾ ਰਹੋ, ਦੁੱਖ ਨਾ ਵਿਆਪੈ ਕੋਏ, ਤੂੰ ਚਾਹੁੰਦਾ ਮੈਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋਵੇ, ਜੋ ਸੁੱਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਜੇ ਤੂੰ ਚਾਹੁੰਦਾ ਮੈਨੂੰ ਸਦੈਵੀ ਸੁੱਖ ਪ੍ਰਾਪਤ ਹੋਇਆ ਰਵੇ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈ। ਹਰ ਚਾਰਨ ਸ਼ਰਨ ਗੜ ਕੋਟ ਹਮਾਰੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਚਰਨ ਸ਼ਰਨ ਇੱਕ ਬਹੁਤ ਮਜ਼ਬੂਤ ਕਿਲ੍ਹਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ, ਕੋਈ ਵੀ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਹਜ਼ੂਰ ਕਹਿੰਦੇ ਨੇ, ਮਨਾ ਜੇ ਤੂੰ ਚਾਹੁੰਦਾ ਮੈਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋਵੇ, ਤਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਸ਼ਰਨ ਵਿੱਚ ਰਹਿ, ਦੁੱਖ ਨਾ ਵਿਆਪੈ ਕੋਈ, ਤੈਨੂੰ ਕਿਸੇ ਕਿਸਮ ਦਾ ਵੀ ਕੋਈ ਦੁੱਖ ਨਹੀਂ ਵਿਆਪ ਸਕੇਗਾ। ਜਦੋਂ ਬੱਚਾ ਛੋਟਾ ਹੁੰਦਾ ਹੈ, ਉਹ ਮਾਤਾ ਪਿਤਾ ਦੀ ਸ਼ਰਨ, ਮਾਤਾ ਪਿਤਾ ਦੀ ਨਿਗਰਾਨੀ, ਮਾਤਾ ਪਿਤਾ ਦੀ ਗੋਦ ਵਿੱਚ ਖੇਡਦਾ ਹੈ, ਉਹਨੂੰ ਭੋਰਾ ਵੀ ਦੁੱਖ ਨਹੀਂ ਹੋਣ ਦਿੰਦੇ। ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਸਾਡੇ ਨੇੜੇ ਕੋਈ ਦੁੱਖ ਨਹੀਂ ਆ ਸਕਦਾ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ उस अकाल पुरख वाहिगुरू दे परोपकार सानू याद करवाउंदे हन। आप संगतां पवित्र बाणी दी विचार सुनो ते एक वारी प्यार दे नाल आखो सतनाम श्री वाहे गुरु साहिब जीओ।
श्री राग महला पंजवा मन तन तन जिन प्रभ दिया रखिया सहज सवार।
श्री राग दे अंदर पंजवें गुरदेव धन गुरु अर्जन देव महाराज फरमाते हैं कि ऐ मन देख उस अकाल पुरख वाहिगुरु ने तेरे ते किन्ने वड्डे परोपकार किए हैं। मान तान धन जिन प्रभ दिया जिस अकाल पुरख वाहिगुरु परमेश्वर ने सब तो पहला तेनू मन सूक्ष्म शरीर दिता, दूसरे नंबर ते तेनू तन शरीर भी दिता, क्योंकि मन का संबंध सूक्ष्म शरीर दे नाल है। सूक्ष्म शरीर पहला होंद विच आया है, सूर शरीर तो बदलता ही रहिंदा है। हजूर कहिंदे ने वेख उस अकाल पुरख वाहिगुरु दे कितने वड्डे परोपकार ने, पहला तेरा मन सूक्ष्म शरीर बनाया है, फिर तेनू तन भौतक शरीर दिता, इत्थे ही बस नहीं फिर तेनू धन भी दिता है। आ जिन्ना धन है यह भी ते वाहिगुरु परमेश्वर की दात है। इहो तन करते का खेल है, कदे आवे कदे जाए, रखिया सहज सवार। ते फिर उस अकाल पुरख वाहिगुरु परमेश्वर ने तेनू ऐन सहजे सहजे ऐन सवार के सजा के कंप्लीट करके तेनू माता दे गर्भ दे विच रखिया है।
सरब कला कर था पिया अंतर जोत अपार।
साहिब सतगुरु सच्चे पातशाह फरमाउंदे ने फिर वेख उस वाहिगुरु दे परोपकार सर्व कला कर थापिया। सब कला दा अर्थ है शक्तियां। इस मनुख दे अंदर बहुत सारियां कला शक्तियां वाहिगुरु ने पैदा कीतियां ने। सर्व कला कर थापिया सब तरह दियां कला शक्तियां पैदा करके तेरे शरीर नू स्थापन कीता। अंतर जोत अपार ते फिर अकाल पुरख वाहिगुरु ने अपनी जोत चैतन सत्ता भी तेरे अंदर पैदा कर दिती। भाव पहला सूक्ष्म शरीर बनाया है, फिर तेनू शरीर भौतक शरीर दिता ते धन भी दिता है, ते तेनू माता दे गर्भ दे विच ऐन बना सवार के कंप्लीट करके तेनू उथे भी सही सलामत रखिया। उस तो बाद सारियां शक्तियां तेरे शरीर विच पैदा करके तेरे शरीर दी निर्माणता कीती, ते इस दे नाल ही उस अपार प्रभु ने अपनी जोत दा भी प्रकाश तेरे अंदर कर दिता। ए शरीरा मेरिया हर तों मैं जोत रखी ता तू जग मह आया। जिथों तक सर्व कला कर थापिया कला शब्द दा अर्थ है। कुछ विद्वाना ने कला दा अर्थ शक्ति भी कीता है, ते कुछ आधुनिक विद्वाना ने कला दा अर्थ मशीनरी भी कीता है। आ साडे शरीर दे अंदर ही वाहिगुरु परमेश्वर ने किन्नियां सोहणियां मशीनां पैदा कीतियां ने। हुण आ देख लो, हार्ट है, ब्रेन है, इसे तरह मेदा है, जिगर है, ये वखो वख मशीना ने। ये सारियां मशीना साडे शरीर विच पैदा करके उस वाहिगुरु ने साडे शरीर नू बनाया है। देखो असी जदों अन्न पानी छकदे हाँ असी मूँह दे विच ग्राही पाउने हाँ, फिर वह अंदर मेदे विच चली जाती है, उत्थे जाके रस बनते ने, खून बनता है। ये सब मशीना वाहिगुरु ने अंदर ही तो फिट कीतियां हुई हैं। ये वाहिगुरु के परोपकार ने किसी का मेदा खराब हो जाए बहुता चर जी नहीं सकता। कोई भी मशीनरी किसी की फेल हो जाए और वो बहुत परेशान हुंदा है। हजूर कहिंदे ये वाहिगुरु के परोपकार ने ਸਭ ਤਰ੍ਹਾਂ ਦੀ ਮਸ਼ੀਨਰੀ ਬਣਾ ਕੇ ਫਿਰ ਤੇਰੇ ਸਰੀਰ ਨੂੰ ਉਸਨੇ ਥਾਪਿਆ ਕਾਇਮ ਕੀਤਾ ਹੈ, ਅਤੇ ਫਿਰ ਸਭ ਤੋਂ ਵੱਡੀ ਗੱਲ ਉਸਨੇ ਆਪਣੀ ਜੋਤ ਵੀ ਤੇਰੇ ਅੰਦਰ ਪ੍ਰਕਾਸ਼ਮਾਨ ਕੀਤੀ ਹੈ।
ਸਦਾ ਸਦਾ ਪ੍ਰਭ ਸਿਮਰੀ ਹੈ ਅੰਤਰ ਰੱਖ ਉਰ ਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਸਦਾ ਸਦਾ ਹਮੇਸ਼ਾ ਹਮੇਸ਼ਾ ਰੋਜ਼ ਬਾ ਰੋਜ਼ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਚੇਤੇ ਹੀ ਨਹੀਂ, ਅੰਤਰ ਰੱਖ ਉਰ ਤਾਰ, ਉਹਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖ ਲੈ ਕਿ ਕਦੇ ਵੀ ਭੁੱਲੇ ਨਾ।
ਮੇਰੇ ਮਨ ਹਰ ਬਿਨ ਅਵਰ ਨ ਕੋਏ, ਪ੍ਰਭ ਸ਼ਰਣ ਆਏ ਸਦਾ ਰਹੋ, ਦੁਖ ਨ ਵਿਆਪੈ ਕੋਏ ਰਹੋ। ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ।
ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ ਕਿ ਐ ਮੇਰੇ ਮਨ, ਉਸ ਅਕਾਲ ਪੁਰਖ ਤੋਂ ਬਿਨਾਂ ਤੇਰਾ ਹੋਰ ਕੋਈ ਵੀ ਸਹਾਰਾ ਨਹੀਂ ਹੈ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਰਹੋ, ਦੁੱਖ ਨਾ ਵਿਆਪੈ ਕੋਏ, ਕੋਈ ਵੀ ਦੁੱਖ ਤੈਨੂੰ ਵਿਆਪ ਨਹੀਂ ਸਕੇਗਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਇਹ ਵੀ ਤੇ ਵਾਹਿਗੁਰੂ ਦੇ ਪਰਉਪਕਾਰ ਨੇ। ਰਤਨ ਪਦਾਰਥ ਮਾਣਕਾ ਸੋਇਨਾ ਰੂਪਾ ਖਾਕ, ਤੈਨੂੰ ਰਤਨ ਮਾਣਕ ਸੁੱਚੇ ਮੋਤੀ ਹੋਰ ਸੋਨਾ ਅਤੇ ਚਾਂਦੀ ਆਦਿਕ ਜਿਹੜੇ ਬਹੁਤ ਕੀਮਤੀ ਪਦਾਰਥ ਨੇ, ਇਹ ਵੀ ਤਾਂ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਹਨ। ਕਿਉਂਕਿ ਹੀਰੇ ਰਤਨ ਜਵਾਹਰਾਤ ਸੋਨਾ ਚਾਂਦੀ ਇਹਨੂੰ ਅਸੀਂ ਸਭ ਤੋਂ ਵੱਧ ਕੀਮਤੀ ਦੌਲਤ ਮੰਨਦੇ ਹਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਕਿ ਐ ਮਨਾ, ਇਹ ਜਿਤਨੇ ਵੀ ਕੀਮਤੀ ਪਦਾਰਥ ਹਨ, ਸੋਇਨਾ ਰੂਪਾ ਖਾਕ, ਚਾਹੇ ਰਤਨ ਨੇ ਸੁੱਚੇ ਮੋਤੀ ਹਨ, ਸੋਨਾ ਹੈ, ਚਾਂਦੀ ਹੈ, ਇਹ ਸਭ ਕੁਝ ਖਾਕ ਦਾ ਅਰਥ ਹੈ, ਖਾਕ ਦੀ ਢੇਰੀ ਹੈ, ਇਹ ਸਭ ਮਿੱਟੀ ਹੀ ਬਣਨ ਵਾਲੇ ਹਨ।
ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ।
ਫਿਰ ਵੇਖ, ਵਾਹਿਗੁਰੂ ਪਰਮੇਸ਼ਰ ਨੇ ਮਾਤਾ ਪਿਤਾ ਦਿੱਤੇ ਨੇ। ਦੇਖ ਲਓ, ਜਦੋਂ ਬੱਚਾ ਜਨਮ ਲੈਂਦਾ ਹੈ, ਮਾਤਾ ਪਿਤਾ ਹੀ ਉਹਦੀ ਪਾਲਣਾ ਪੋਸ਼ਣਾ ਕਰਦੇ ਹਨ। ਜਿਹੜੇ ਬੱਚੇ ਯਤੀਮ ਹੋ ਜਾਂਦੇ ਹਨ, ਉਹਨਾਂ ਦੀ ਪਾਲਣਾ ਕਿੰਨੀ ਮੁਸ਼ਕਲ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਮਾਤਾ ਪਿਤਾ ਵੀ ਤੈਨੂੰ ਵਾਹਿਗੁਰੂ ਨੇ ਦਿੱਤੇ ਨੇ, ਸੁੱਤ ਪੁੱਤਰ ਬੰਧਪਾ ਜਿਹੜੇ ਹੋਰ ਰਿਸ਼ਤੇਦਾਰ ਨੇ, ਪਰ ਇੱਕ ਗੱਲ ਯਾਦ ਰੱਖ, ਉਸ ਵਾਹਿਗੁਰੂ ਤੋਂ ਬਿਨਾਂ ਕੂੜੇ ਸਭੇ ਸਾਗ, ਜਿਤਨੇ ਵੀ ਦੁਨੀਆਂ ਦੇ ਸਾਗ ਸੰਬੰਧ ਨੇ, ਸਾਰੇ ਹੀ ਝੂਠੇ ਹਨ।
ਜਿਨ ਕੀਤਾ ਤਿਸਹਿ ਨਾ ਜਾਣੈ ਮਨਮੁਖ ਪਸ ਨਾ ਪਾਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਨੇ ਇਸ ਜੀਵ ਨੂੰ ਪੈਦਾ ਕੀਤਾ ਹੈ, ਇਹ ਉਸਨੂੰ ਜਾਣਦਾ ਹੀ ਨਹੀਂ। ਮਨਮੁਖ ਪਸ ਨਾ ਪਾਕ, ਇਸੇ ਲਈ ਮਨਮੁਖ ਆਦਮੀ ਉਹ ਤੇ ਨਾਪਾਕ ਪਸ਼ੂ ਹੈ। ਨਾਪਾਕ ਦਾ ਅਰਥ ਹੈ ਅਪਵਿੱਤਰ, ਭ੍ਰਿਸ਼ਟਿਆ ਹੋਇਆ ਇੱਕ ਪਸ਼ੂ ਹੈ। ਜਿਵੇਂ ਕਈ ਪਸ਼ੂ ਚੰਗੇ ਵੀ ਹਨ, ਜਿਵੇਂ ਗਊ ਹੈ, ਉਸ ਨੂੰ ਇੱਕ ਬਹੁਤ ਸ੍ਰੇਸ਼ਟ ਪਸ਼ੂ ਮੰਨਿਆ ਹੈ। ਸ਼ੇਰ ਹਨ, ਉਹ ਵੀ ਬਹੁਤ ਬਹਾਦਰ ਗਿਣੇ ਜਾਂਦੇ ਨੇ। ਘੋੜੇ ਨੇ, ਇਹਨਾਂ ਨੂੰ ਕੋਤਲ ਸਮਝਿਆ ਜਾਂਦਾ ਹੈ। ਪਰ ਇੱਥੇ ਨਾਪਾਕ ਪਸ਼ੂ ਕਿਸ ਨੂੰ ਆਖਿਆ? ਆ ਜਿਵੇਂ ਸੂਰ ਨੇ, ਗੰਦਗੀ ਖਾਂਦੇ ਨੇ, ਗਧੇ ਨੇ, ਰੂੜੀਆਂ 'ਤੇ ਲਿਟਦੇ ਨੇ, ਇਹ ਉਹਨਾਂ ਦੀ ਗੱਲ ਸਤਿਗੁਰੂ ਨੇ ਕੀਤੀ ਹੈ। ਮਨਮੁਖ ਪਸ ਨਾਪਾਕ, ਜਿਹੜਾ ਮਨਮੁਖ ਆਦਮੀ ਹੈ ਉਹ ਤੇ ਨਾਪਾਕ ਪਸ਼ੂਆਂ ਵਰਗਾ, ਸੂਰਾਂ ਵਰਗਾ, ਗਧਿਆਂ ਵਰਗਾ ਹੈ।
ਅੰਤਰ ਬਾਹਰ ਰਵ ਰਹਾ ਤਿਸਨੋ ਜਾਣੇ ਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਪਰ ਇਹ ਮਨਮੁਖ ਆਦਮੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਜਾਣਦਾ ਹੈ।
ਤ੍ਰਿਸ਼ਨਾ ਲਾਗੇ ਰਚ ਰਹਾ ਅੰਤਰ ਹਉ ਮੈਂ ਕੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਮਨੁੱਖ ਦੇ ਮਨ ਵਿੱਚ ਐਸੀ ਤ੍ਰਿਸ਼ਨਾ ਦੀ ਪਿਆਸ ਲੱਗੀ, ਐਸੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਰਚ ਰਹੇ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮਾਇਆ ਵਿੱਚ ਹੋਰ ਮਾਇਕੀ ਰੰਗਾਂ ਦੇ ਵਿੱਚ ਹੀ ਤਦਾਕਾਰ ਹੋ ਰਿਹਾ ਹੈ। ਅੰਤਰ ਹੋਮੈ ਕੂਰ, ਅਤੇ ਇਹਦੇ ਅੰਦਰ ਜਿਹੜੀ ਝੂਠੀ ਹੋਮੈ ਉਹ ਵੀ ਪੈਦਾ ਹੋ ਰਹੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਮਨੁੱਖ ਦੇ ਮਨ ਵਿੱਚ ਤ੍ਰਿਸ਼ਨਾ ਲੱਗਦੀ ਹੈ, ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਫਿਰ ਧਨ ਦੌਲਤ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ, ਅਤੇ ਫਿਰ ਇਹਦੇ ਮਨ ਦੇ ਵਿੱਚ ਝੂਠੀ ਹਉਮੈ ਜਾਗ ਪੈਂਦੀ ਹੈ ਕਿ ਮੇਰੇ ਵਰਗਾ ਹੋਰ ਕੋਈ ਦੁਨੀਆਂ ਵਿੱਚ ਅਮੀਰ ਬੰਦਾ ਹੀ ਨਹੀਂ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਆਦਤ ਹੈ, ਮਨੁੱਖ ਦਾ ਸੁਭਾਵ ਹੈ, ਨਾਪਾਕ ਪਸ਼ੂਆਂ ਵਾਲਾ ਹੈ।
ਭਗਤੀ ਨਾਮ ਵਿਹੋਣਿਆ ਆਵਹਿ ਵੰਜਹਿ ਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੀ ਭਗਤੀ ਤੇ ਨਾਮ ਤੋਂ ਵਿਹੂਣੇ ਜਿਹੜੇ ਮਨੁੱਖ ਨੇ, ਆਵਹਿ ਵੰਜਹਿ ਪੂਰ, ਪੂਰ ਦਾ ਅਰਥ ਹੈ ਬੇੜੀ ਦੇ ਉੱਪਰ ਜਿੰਨੇ ਇੱਕ ਵਾਰੀ ਆਦਮੀ ਚੜ੍ਹ ਜਾਣ ਉਹਨੂੰ ਪੂਰ ਕਹਿੰਦੇ ਨੇ, ਵੀ ਇਹ ਇੱਕ ਪੂਰ ਪੂਰਾ ਹੋ ਗਿਆ। ਹਜ਼ੂਰ ਕਹਿੰਦੇ ਨੇ ਜਿਹੜੇ ਭਗਤੀ ਤੇ ਨਾਮ ਤੋਂ ਸੱਖਣੇ ਹਨ, ਐਸੇ ਜਿਹੜੇ ਲੋਕ ਨੇ ਉਹ ਪੂਰਾਂ ਦੇ ਪੂਰ ਆਉਂਦੇ ਨੇ ਸੰਸਾਰ ਦੇ ਵਿੱਚ, ਅਤੇ ਪੂਰਾਂ ਦੇ ਪੂਰ ਇੱਥੋਂ ਭਰੇ ਪਰਾਏ ਅੱਗੇ ਨਰਕਾਂ ਨੂੰ ਜਾਂਦੇ ਹਨ।
ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਸਿਰਜਣਹਾਰ, ਹੇ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ, ਕਿਰਪਾ ਕਰੋ, ਜਿਤਨੇ ਵੀ ਜੀਵ ਜੰਤ ਨੇ ਤੁਹਾਡੇ ਹੀ ਹਨ, ਚੰਗੇ ਨੇ ਚਾਹੇ ਮਾੜੇ ਨੇ, ਤੁਸੀਂ ਦਇਆ ਕਰਕੇ, ਤੁਸੀਂ ਕਿਰਪਾ ਕਰਕੇ ਮਹਾਰਾਜ ਇਹਨਾਂ ਨੂੰ ਰੱਖ ਲਵੋ।
ਬਿਨ ਪ੍ਰਭ ਕੋ ਨਾ ਰੱਖਣ ਹਾਰ ਮਹਾ ਬਿਕਟ ਜਮ ਭਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਮਹਾ ਬਿਕਟ ਜਮ ਪਿਆ, ਜਦੋਂ ਬਹੁਤ ਹੀ ਬਿਕਟ ਦਾ ਅਰਥ ਹੈ ਨਾ ਕੱਟਿਆ ਜਾਣ ਵਾਲਾ, ਜਮ ਪਿਆ, ਜਮਾਂ ਦਾ ਡਰ ਪੈਦਾ ਹੋਇਆ, ਕਿਉਂਕਿ ਜਦੋਂ ਵੀ ਕੋਈ ਮਨੁੱਖ, ਪਾਪੀ ਮਨੁੱਖ ਨਾਮ ਅਤੇ ਭਗਤੀ ਤੋਂ ਵੀ ਹੋਣਾ ਇਸ ਸੰਸਾਰ ਤੋਂ ਕੂਚ ਕਰਦਾ ਹੈ, ਉਸ ਵੇਲੇ ਜਮਦੂਤ ਇਸ ਨੂੰ ਲੈਣ ਵਾਸਤੇ ਆਉਂਦੇ ਨੇ। ਮਹਾਂ ਬਿਕਟ ਜਮ ਪਿਆ, ਪਿਆ ਦਾ ਅਰਥ ਹੈ ਇਹ ਭੈ ਸ਼ਬਦ ਤੋਂ ਭਇਆ ਸ਼ਬਦ ਬਣਿਆ। ਮਹਾਂ ਬਿਕਟ ਜਮ ਪਿਆ, ਜਿਹੜਾ ਜਮਾਂ ਦਾ ਭੈ ਡਰ ਹੈ, ਉਹ ਮਹਾਂ ਬਿਕਟ ਜਿਸ ਨੂੰ ਕੱਟਣਾ ਬਹੁਤ ਹੀ ਔਖਾ ਹੈ, ਔਰ ਉਹ ਐਸਾ ਅਟਲ ਅਤੇ ਐਸਾ ਮਹਾਨ ਭੈ ਜਦੋਂ ਹੁੰਦਾ ਹੈ, ਬਿਨ ਪ੍ਰਭ ਕੋਈ ਨਾ ਰੱਖਣ ਹਾਰ, ਉੱਥੇ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਵੀ ਸਾਡੀ ਰੱਖਿਆ ਕਰਨ ਵਾਲਾ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਥਾਂ 'ਤੇ ਵੀ ਲਿਖਿਆ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਹੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜਿਸ ਦੀ ਸ਼ਕਤੀ ਨਾਲ ਜਮਦੂਤ ਛੱਡ ਸਕਦੇ ਨੇ। ਜਿਹਦੇ ਕੋਲ ਨਾਮ ਹੈ ਹੀ ਨਹੀਂ, ਭਗਤੀ ਨਾਮ ਵਿਹੁਣਿਆਂ ਦੀ ਗੱਲ ਹੈ, ਜਦੋਂ ਬਹੁਤ ਬਿਕਟ ਨਾ ਕੱਟਿਆ ਜਾਣ ਵਾਲਾ ਜਮਾਂ ਦਾ ਡਰ ਹੋਇਆ, ਉੱਥੇ ਵਾਹਿਗੁਰੂ ਤੋਂ ਬਿਨਾਂ ਕਿਸੇ ਨੇ ਤੇਰੀ ਹੋ ਰੱਖਿਆ ਨਹੀਂ ਕਰਨੀ।
ਨਾਨਕ ਨਾਮ ਨਾ ਵਿਸਰਾਓ ਕਰ ਆਪਣੀ ਹਰ ਮਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਨਾਨਕ ਨਾਮ ਨਾ ਵਿਸਰੋ, ਸਾਨੂੰ ਤਾਂ ਕਦੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਵਿਸਰੇ। ਕਰ ਆਪਣੀ ਹਰ ਮਾਇਆ, ਹੇ ਵਾਹਿਗੁਰੂ ਜੀ, ਤੁਸੀਂ ਆਪਣੀ ਐਸੀ ਮਾਇਆ ਮਿਹਰ ਕਰ ਦਿਓ, ਸਾਡੇ 'ਤੇ ਐਸੀ ਕਿਰਪਾ ਕਰ ਦਿਓ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਂ ਹਰ ਵੇਲੇ ਸਵਾਸ ਗਿਰਾਜ ਤੁਹਾਡਾ ਹੀ ਸਿਮਰਨ ਕਰਦਾ ਰਵਾਂ।
ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਧਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਫਿਰ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮੇਰੇ ਮਨ ਹਰ ਹਰ ਨਾਮ 'ਤੇ ਆਏ ਕਿ ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ 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 ਇਸ ਨਾਮ ਨੂੰ ਧਿਆ ਕਰ। ਸੰਗਤ ਨਿਤ ਸਾਧਕੀ ਗੁਰਚਰਨੀ ਚਿੱਤ ਲਾਏ। ਜੇ ਤੂੰ ਆਖੇ ਮੇਰੇ ਕੋਲੋਂ ਨਾਮ ਜਪਿਆ ਨਹੀਂ ਜਾਂਦਾ ਤਾਂ ਹਜ਼ੂਰ ਕਹਿੰਦੇ ਕਰ ਸੰਗਤ ਨਿਤ ਸਾਧਕੀ, ਤੂੰ ਹਮੇਸ਼ਾ ਲਈ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਕਰਿਆ ਕਰ। ਜਿਹੜੇ ਆਪ ਨਾਮ ਜਪਦੇ ਨੇ ਦੂਸਰਿਆਂ ਨੂੰ ਜਪਾਉਂਦੇ ਹਨ, ਤੂੰ ਉਹਨਾਂ ਦੀ ਸੰਗਤ ਕਰਿਆ ਕਰ। ਗੁਰਚਰਨੀ ਚਿੱਤ ਲਾਏ ਅਤੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜੀ ਰੱਖ। ਜਦੋਂ ਸਾਧ ਸੰਗਤ ਕਰੇਗਾ ਗੁਰੂ ਚਰਨਾਂ ਦੇ ਨਾਲ ਚਿੱਤ ਜੋੜ ਲਵੇਗਾ ਅਤੇ ਫਿਰ ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਦੇ ਨਾਲ ਤੈਨੂੰ ਨਾਮ ਜਪਣਾ ਵੀ ਸੌਖਾ ਹੋ ਜਾਵੇਗਾ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵੇਖ ਲਓ ਦਾਤਾਂ ਤਾਂ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਨੇ, ਪਰ ਇਸ ਮਨੁੱਖ ਨੇ ਕਿਵੇਂ ਝੂਠੀ ਮੇਰ ਕੀਤੀ ਹੋਈ ਹੈ। ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ਼। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਜੀਵ ਦੇ ਅੰਦਰ ਐਸਾ ਮਾਣ ਅਤੇ ਐਸੀ ਮਮਤਾ ਐਸੀ ਮੇਰ ਪੈਦਾ ਹੋ ਗਈ ਹੈ। ਮੇਰਾ ਤਨ, ਇਹ ਕਹਿੰਦਾ ਤਨ ਸਰੀਰ ਵੀ ਮੇਰਾ ਹੈ, ਅਰ ਧਨ ਮੇਰਾ, ਆਹ ਜੋ ਧਨ ਹੈ ਇਹ ਵੀ ਮੇਰਾ ਹੀ ਹੈ। ਰਾਜ ਰੂਪ ਮੈਂ ਦੇਸ਼, ਇਹ ਰਾਜ ਵੀ ਮੇਰਾ ਹੈ ਅਤੇ ਆਹ ਸੁੰਦਰ ਰੂਪ ਵੀ ਮੇਰਾ ਹੈ ਅਤੇ ਆਹ ਜਿਹੜਾ ਦੇਸ਼ ਹੈ ਜਿੱਥੇ ਮੈਂ ਰਹਿੰਦਾ ਹਾਂ ਇਹ ਦੇਸ਼ ਕੰਟਰੀ ਵੀ ਮੇਰਾ ਹੈ। ਇਉਂ ਸਭ ਚੀਜ਼ਾਂ 'ਤੇ ਇਸਨੇ ਝੂਠੀ ਮੇਰ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਸਰੀਰ ਤੋਂ ਕੰਮ ਆਰੰਭ ਹੁੰਦਾ, ਇਹ ਮੇਰਾ ਸਰੀਰ ਹੈ। ਦੂਸਰੇ ਨੰਬਰ 'ਤੇ ਇਹ ਮਨੁੱਖ ਤੁਹਾਨੂੰ ਆਪਣਾ ਸਮਝਦਾ, ਤੀਸਰੇ ਨੰਬਰ 'ਤੇ ਰਾਜ ਨੂੰ, ਚੌਥੇ ਨੰਬਰ 'ਤੇ ਰੂਪ ਨੂੰ, ਪੰਜਵੇਂ ਨੰਬਰ 'ਤੇ ਦੇਸ਼ ਨੂੰ ਆਪਣਾ ਗਿਣਦਾ ਹੈ।
ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਸੁਤ ਦਾਰਾ ਕਹਿੰਦਾ ਪੁੱਤਰ ਵੀ ਮੇਰੇ ਨੇ, ਦਾਰਾ ਇਸਤਰੀ ਵੀ ਮੇਰੀ ਹੈ, ਬਨਤਾ ਅਨੇਕ ਹੋਰ ਅਨੇਕਾਂ ਇਸਤਰੀਆਂ ਨੇ, ਉਹਨਾਂ ਦੇ ਨਾਲ ਵੀ ਇਹ ਮੂੰਹ ਮੁਹੱਬਤ ਕਰਦਾ ਹੈ। ਇੱਕ ਤਾਂ ਘਰਵਾਲੀ ਹੋ ਗਈ, ਦੂਸਰੀਆਂ ਹੋਰ ਜਿਹੜੀਆਂ ਗੈਰ ਇਸਤਰੀਆਂ ਨੇ ਉਹਨਾਂ ਨੂੰ ਵੀ ਆਪਣੀਆਂ ਸਮਝਦਾ। ਬਹੁਤ ਰੰਗ ਅਰਵੇਸ ਅਤੇ ਜਿਹੜੇ ਬਹੁਤ ਸਾਰੇ ਮਾਇਆ ਦੇ ਰੰਗ ਨੇ, ਨਸ਼ਿਆਂ ਵਿਸ਼ਿਆਂ ਦੇ ਰੰਗ ਨੇ, ਉਹਨਾਂ ਨੂੰ ਵੀ ਆਪਣੇ ਸਮਝਦਾ ਹੈ। ਅਰਵੇਸ ਅਤੇ ਜਿਹੜੇ ਹੋਰ ਤਰ੍ਹਾਂ ਤਰ੍ਹਾਂ ਦੇ ਲਿਬਾਸ ਨੇ, ਤਰ੍ਹਾਂ ਤਰ੍ਹਾਂ ਦੇ ਕੱਪੜੇ ਨੇ, ਉਹਨਾਂ ਨੂੰ ਵੀ ਆਪਣੇ ਸਮਝਦਾ ਹੈ।
ਨਾਮ ਹਿਰਦੈ ਨਾ ਵਸਈ ਕਾਰਜ ਕਿਤੈ ਨਾ ਲੇਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਜੀਵ ਹੈ ਝੂਠੀ ਮੇਰ ਤੇਰ ਦੇ ਵਿੱਚ ਫਸ ਗਿਆ ਹੈ, ਇਸੇ ਲਈ ਹਰ ਨਾਮ ਹਿਰਦੈ ਨਾ ਵਸੀ, ਇਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਵਸਦਾ ਹੀ ਨਹੀਂ ਹੈ। ਕਾਰਜ ਕਿਤੈ ਨਾ ਲੇਖ, ਜੋ ਕੁਝ ਪਿੱਛੇ ਸਾਜੋ ਸਾਮਾਨ ਦੱਸਿਆ ਹੈ, ਜਿਸ ਦੀ ਮੋਹ ਮਮਤਾ ਵਿੱਚ ਫਸਿਆ ਹੋਇਆ ਮਨੁੱਖ ਉਸਨੂੰ ਆਪਣਾ ਸਮਝਦਾ ਹੈ, ਹਜ਼ੂਰ ਕਹਿੰਦੇ ਕਾਰਜ ਕਿਤੈ ਨਾ ਲੇਖ, ਇਹ ਕਿਸੇ ਕੰਮ ਆਉਣ ਵਾਲਾ ਨਹੀਂ ਹੈ ਅਤੇ ਨਾ ਹੀ ਇਸਨੇ ਦਰਗਾਹ ਦੇ ਕਿਸੇ ਲੇਖੇ ਵਿੱਚ ਆਉਣਾ ਹੈ।
ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧ ਕੇ ਗੁਰ ਚਰਣੀ ਚਿਤ ਲਾਏ ਰਹਾਉ। ਨਾਮ ਨਿਧਾਨ ਤੇ ਆਈ ਹੈ ਮਸਤਕ ਹੋਵੇ ਭਾਗ।
ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਹਨ ਕਿ ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆ ਅਤੇ ਨਾਲ ਹੀ ਸਾਧ ਮਹਾਂਪੁਰਖਾਂ ਦੀ ਸੰਗਤ ਵੀ ਕਰਿਆ ਕਰ ਅਤੇ ਗੁਰੂ ਚਰਨਾਂ ਦੇ ਨਾਲ ਚਿੱਤ ਜੋੜ। ਇਸ ਦੇ ਨਾਲ ਹੀ ਤੇਰੇ ਜੀਵਨ ਦੀ ਸਫਲਤਾ ਹੋਣੀ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨਾਮ ਨਿਧਾਨ ਤੇ ਆਈਏ ਮਸਤਕ ਹੋਵੇ ਭਾਗ। ਵਾਹਿਗੁਰੂ ਦਾ ਨਾਮ ਇੱਕ ਬੜਾ ਹੀ ਕੀਮਤੀ ਖਜ਼ਾਨਾ ਹੈ। ਨਾਮ ਦੇ ਵਿੱਚ ਸਾਰੇ ਸੁੱਖ ਨੇ, ਸਾਰੀਆਂ ਰਿਧੀਆਂ ਸਿੱਧੀਆਂ ਨੇ, ਸਭ ਕੁਝ ਨਾਮ ਦੇ ਅੰਦਰ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਇਸ ਨਾਮ ਨੂੰ ਅੰਮ੍ਰਿਤ ਦਾ ਖਜ਼ਾਨਾ ਵੀ ਲਿਖਿਆ ਅਤੇ ਸਾਰੇ ਸੁੱਖਾਂ ਦਾ ਖਜ਼ਾਨਾ ਵੀ ਵਾਹਿਗੁਰੂ ਦਾ ਨਾਮ ਹੀ ਹੈ। ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਹਜ਼ੂਰ ਕਹਿੰਦੇ ਨਾਮ ਨਿਧਾਨ ਤੇ ਆਈਐ, ਨਾਮ ਹਰ ਚੀਜ਼ ਦਾ ਖਜ਼ਾਨਾ ਹੈ, ਇਹਨੂੰ ਧਿਆਉਣਾ ਚਾਹੀਦਾ ਹੈ, ਪਰ ਕੌਣ ਧਿਆ ਸਕਦਾ ਹੈ, ਮਸਤਕ ਹੋਵੇ ਭਾਗ। ਹਜ਼ੂਰ ਕਹਿੰਦੇ ਜਿਹਦੇ ਮੱਥੇ 'ਤੇ ਕੋਈ ਚੰਗਾ ਪਾਗ ਉਦੇ ਹੋ ਜਾਵੇ, ਚੰਗਾ ਪਾਗ ਜਾਗ ਪਵੇ, ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ।
ਕਾਰਜ ਸਭ ਸਵਾਰੀ ਹੈ ਗੁਰ ਕੇ ਚਰਣੇ ਲਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮਨ ਤੂੰ ਗੁਰੂ ਦੇ ਚਰਣੀ ਲੱਗ ਜਾ। ਜਦੋਂ ਤੂੰ ਗੁਰੂ ਦੇ ਚਰਣੀ ਲੱਗੇਗਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਆ, ਕਾਰਜ ਸਭ ਸਵਾਰੀ ਹੈ, ਫਿਰ ਤੂੰ ਆਪਣੇ ਸਾਰੇ ਹੀ ਕਾਰਜ ਸਵਾਰ ਲਵੇਂਗਾ। ਇਸ ਦੁਨੀਆਂ ਦੇ ਕਾਰਜ ਵੀ, ਧਰਮ ਦੇ ਕਾਰਜ ਵੀ, ਦੁਨਿਆਵੀ ਕਾਰਜ ਵੀ, ਅਤੇ ਨਾਲ ਹੀ ਜਿਹੜੇ ਪ੍ਰਲੋਕ ਦੇ ਕੰਮ ਨੇ, ਦਰਗਾਹ ਦੇ ਕੰਮ ਨੇ, ਸਾਰੇ ਹੀ ਤੂੰ ਸਵਾਰ ਲਵੇਂਗਾ।
ਹਉ ਮੈਂ ਰੋਗ ਭ੍ਰਮ ਕੱਟਿਐ ਨਾਵੈ ਨਾ ਜਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗੁਰੂ ਦੇ ਚਰਨੀ ਲੱਗ ਕੇ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਹਉਮੈ ਰੋਗ ਭ੍ਰਮ ਕੱਟਿਐ, ਇਹਦੇ ਨਾਲ ਹਉਮੈ ਦਾ ਰੋਗ ਅਤੇ ਨਾਲ ਜਿਹੜਾ ਭਰਮ ਹੈ, ਭਰਮ ਦਾ ਰੋਗ ਵੀ ਕੱਟਿਆ ਜਾਵੇਗਾ। ਨਾ ਆਵੇ ਨਾ ਜਾਗ, ਫਿਰ ਤੈਨੂੰ ਐਸੀ ਅਮਰ ਅਵਸਥਾ ਪ੍ਰਾਪਤ ਹੋ ਜਾਵੇਗੀ, ਨਾ ਤੂੰ ਮੁੜ ਕੇ ਆਵੇਂਗਾ, ਨਾ ਜਾਗ, ਜਾਗ ਦਾ ਅਰਥ ਹੈ ਨਾ ਹੀ ਮੁੜ ਕੇ ਜਾਵੇਂਗਾ। ਜਿਵੇਂ ਪਿੱਛੇ ਮਹਾਂ ਬਿਕਟ ਜਮ ਭਇਆ, ਉਹ ਭੈ ਤੂੰ ਭਇਆ ਸ਼ਬਦ ਬਣਿਆ ਸੀ, ਇਸੇ ਤਰ੍ਹਾਂ ਨਾ ਆਵੇ ਨਾ ਜਾਗ ਵੀ ਇੱਥੇ ਜਾਗ ਦਾ ਅਰਥ ਹੈ ਜਾਣਾ, ਨਾ ਤੂੰ ਆਵੇਂਗਾ ਅਤੇ ਨਾ ਹੀ ਜਾਗ ਤੂੰ ਅੱਗੇ ਜਾਵੇਂਗਾ। ਇਹ ਜਾਗ ਜਾਵੇਂਗਾ ਦੀ ਥਾਂ 'ਤੇ ਜਾਗ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ, ਇਸ ਲਈ ਇੱਥੇ ਜਾਗਣ ਦਾ ਮਤਲਬ ਨਹੀਂ। ਜਾਗ ਦਾ ਅਰਥ ਹੈ ਨਾ ਤੂੰ ਆਵੇਂਗਾ ਅਤੇ ਨਾ ਹੀ ਮੁੜ ਕੇ ਜਾਵੇਂਗਾ, ਇਹਦਾ ਮਤਲਬ ਇਹ ਹੈ ਆਵਾਗਮਨ ਤੋਂ ਮੁਕਤ ਹੋ ਜਾਵੇਂਗਾ।
ਕਰ ਸੰਗਤ ਤੂੰ ਸਾਧ ਕੇ 68 ਤੀਰਥ ਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਮਨਾ ਤੂੰ ਮਹਾਂਪੁਰਖਾਂ ਦੀ ਤੇ ਨਾਲ ਹੀ ਪਾਏ ਸਤਿਗੁਰੂ ਦੀ ਸੰਗਤ ਕਰਿਆ ਕਰ, 68 ਤੀਰਥ ਨਹਾਓ। ਜਿਹੜੀ ਗੁਰੂ ਦੀ ਸੰਗਤ ਹੈ, ਮਹਾਂਪੁਰਖਾਂ ਦੀ ਸੰਗਤ ਹੈ, ਇਹ 68 ਤੀਰਥਾਂ ਦਾ ਇਸ਼ਨਾਨ ਹੈ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਤੂੰ 68 ਤੀਰਥਾਂ ਵਿੱਚ ਇਸ਼ਨਾਨ ਕਰ। ਇਹਦਾ ਮਤਲਬ ਇਹ ਹੈ ਜਦੋਂ ਤੂੰ ਸਾਧ ਸੰਗਤ ਵਿੱਚ ਬੈਠ ਕੇ ਭਜਨ ਪਾਠ ਸੇਵਾ ਸਿਮਰਨ ਨਾਲ ਜੁੜੇਗਾ, ਤੈਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਵੇਗਾ।
ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਜੀਓ ਦਾ ਅਰਥ ਹੈ ਤੇਰਾ ਮਨ ਤੇ ਤੇਰੇ ਪ੍ਰਾਣ, ਤੇਰਾ ਮਨ ਤੇ ਤਨ। ਜੀਓ ਦਾ ਅਰਥ ਹੈ ਜਿੰਦ ਜਾਨ, ਜੀਵਾਤਮਾ, ਪ੍ਰਾਣ, ਮਨ ਤੇ ਤਨ ਹਰੇ ਭਰੇ ਹੋ ਜਾਣਗੇ। ਸਾਚਾ ਇਹੋ ਸੁਆਓ, ਤੇ ਇਹ ਤੇਰੇ ਜੀਵਨ ਦਾ ਸੱਚਾ ਸਵਾਰਥ ਪ੍ਰਯੋਜਨ ਹੈ, ਇਹਨੂੰ ਸਿੱਧ ਕਰ ਲੈ।
ਐਥੇ ਮਿਲੈ ਵਡਾਈਆ ਦਰਗਹਿ ਪਾਵੇ ਥਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਤੈਨੂੰ ਇੱਥੇ ਵੀ ਵਡਿਆਈਆਂ ਮਿਲਣਗੀਆਂ, ਇੱਥੇ ਵੀ ਜਸ ਸਤਿਕਾਰ ਮਿਲੇਗਾ, ਦਰਗਹਿ ਪਾਵੇ ਥਾਉ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਦਾ ਅਸਥਾਨ ਪ੍ਰਾਪਤ ਕਰੇਗਾ।
ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਸ਼ਕਤੀਮਾਨ ਹੈ, ਉਹ ਸਭ ਕੁਛ ਆਪ ਹੀ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ। ਸਭ ਕੁਛ ਤਿਸੀ ਹੀ ਹਾਥ, ਹਜ਼ੂਰ ਕਹਿੰਦੇ ਸਭ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ ਵਸ ਹੈ।
ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ।
ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਮਾਰ ਕੇ ਫਿਰ ਜੀਵਾਲ ਦਾ ਵੀ ਹੈ। ਇਹਦਾ ਮਤਲਬ ਇਹ ਹੈ ਜਦੋਂ ਕੋਈ ਜੀਵ ਮਰਦਾ ਹੈ ਫਿਰ ਉਹਨੂੰ ਵਾਹਿਗੁਰੂ ਹੋਰ ਕਿਸੇ ਸਰੀਰ ਵਿੱਚ ਭੇਜ ਦਿੰਦਾ, ਫਿਰ ਦੁਬਾਰਾ ਉਸਨੂੰ ਜੀਵਾਲ ਦਿੰਦਾ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਉਹ ਆਪ ਹੀ ਸਾਰੇ ਜੀਵਾਂ ਨੂੰ ਮਾਰ ਕੇ ਜੀਵਾਲਦਾ ਹੈ।